ਚਾਚਾ ਜੀ ਐ ਦੱਸੋ, ਹਰ ਸਾਲ ਤੁਹਾਡੀ ਕੈਸਟ ਦਾ ਨਾ ਛਨਕਾਟਾ ਹੀ ਕਿਉਂ ਹੁੰਦਾ?
ਓਏ ਪਤੀਜ, ਗੱਲ ਇਹ ਆ ਕਿ ਕਲਾਕਾਰਾਂ ਦਾ ਇੰਨਾ ਜ਼ੋਰ ਕੈਸਟ ਰਿਕਾਰਡ ਕਰਾਉਣ ਤੇ ਨਹੀਂ ਲੱਗਦਾ ਜਿੰਨਾ ਕੈਸਟ ਦੇ ਟਾਈਟਲ ਲੱਭਣ ਤੇ ਲੱਗਦਾ। ਹੁਣ ਤੂੰ ਦੂਰ ਨਾ ਜਾ, ਭਗਵੰਤ ਮਾਨ ਹੀ ਲੈ ਲਾ, ਉਹਦੀ ਵਿਚਾਰੇ ਦੀ ਇਸੇ ਕਰਕੇ ਸਿਹਤ ਨਹੀਂ ਬਣਦੀ ਕਿ ਹਰ 6 ਮਹੀਨੇ ਬਾਅਦ ਉਹਨੂੰ ਫਿਕਰ ਪੈ ਜਾਂਦਾ ਕਿ ਅਗਲੀ ਕੈਸਟ ਦਾ ਨਾਂ ਕੀ ਰੱਖੀਏ। ਆ ਪਿੱਛੇ ਜੇ ਜਰਨੈਲ ਘੁਮਾਣ ਨੇ ਭਗਵੰਤ ਦੀ ਕੈਸਟ ਦੀ ਮਸ਼ਹੂਰੀ ਦਾ ਠੇਕਾ ਪੰਜਾਬ ਰੋਡਵੇਜ਼ ਵਾਲਿਆਂ ਨੂੰ ਦੇਤਾ ਕਿ ਆਪਣੀਆਂ ਬੱਸਾਂ ਦੇ ਪਿੱਛੇ ਕੈਸਟ ਦੀ ਮਸ਼ਹੂਰੀ ਦੇ ਫੱਟੇ ਲਾ ਦਿਓ, ਪੈਸੇ ਵੀ ਜਮ੍ਹਾਂ ਕਰਾ ਤੇ, ਤੇ ਜਿੱਦਣ ਕੈਸਟ ਰਿਲੀਜ਼ ਹੋਣੀ ਸੀ ਉਦੋਂ ਰੋਡਵੇਜ਼ ਮੁੱਕਰ ਕੀ ਕਹਿੰਦੀ ਅਸੀਂ ਤਾਂ ਨਹੀਂ ਮਸ਼ਹੂਰੀ ਕਰਦੇ, ਸਾਡਾ ਤਾਂ ਚੱਕਾ ਜਾਮ ਆ।
ਕਿਉਂ?
ਕਹਿੰਦੇ ਕੈਸਟ ਦਾ ਨਾਂ ਤਾਂ ਵੇਖੋ ਕੀ ਆ, ਧੱਕਾ ਸਟਾਰਟ, ਤੇ ਸਾਡੀਆਂ ਬੱਸਾਂ ਪਿੱਛੇ ਲਿਖਿਆ ਧੱਕਾ ਸਟਾਰਟ ਪੜ੍ਹ ਕੇ ਕਿਹੜੀ ਸਵਾਰੀ ਚੜੂ?
ਚਾਚਾ ਗੱਲ ਤਾਂ ਤੇਰੀ ਠੀਕ ਆ,
ਇਸੇ ਕਰਕੇ ਭਤੀਜ ਮੈਂ ਆਪਣੀ ਕੈਸਟ ਦਾ ਨਾਂ ਨਹੀਂ ਬਦਲਦਾ।
ਪਰ ਚਾਚਾ ਮੈਂ ਤਾਂ ਸੁਣਿਆ ਸੀ ਪਿੱਛੇ ਤੇਰੀ ਕਿਸੇ ਹੋਰ ਨਾਂ ਥੱਲੇ ਕੈਸਟ ਆਈ ਸੀ।
ਉਹ ਤਾਂ ਭਤੀਜ ਕਿਸੇ ਕੈਸਟ ਕੰਪਨੀ ਵਾਲਿਆਂ ਦੀ ਘਟੀਆ ਸੋਚ ਸੀ, ਜਿਨ੍ਹਾਂ ਨੇ ਮੇਰੀ ਸਭ ਤੋਂ ਪੁਰਾਣੀ ਕੈਸਟ ਛਣਕਾਟਾ 88 ਦਾ ਨਾਂ ਬਦਲ ਕੇ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸ਼ਾਇਦ ਲੋਕ ਭੁਲੇਖੇ ਨਾਲ ਛਣਕਾਟਾ 96 ਸਮਝ ਕੇ ਖਰੀਦੀ ਜਾਣ। ਪਰ ਭਤੀਜ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੁੜੀ ਦਾ ਦੁਆਰਾ ਵਿਆਹ ਨਹੀਂ ਹੁੰਦਾ ਹੁੰਦਾ, ਚਾਹੇ ਲੱਖ ਬਿੰਦੀ ਸੁਰਖੀ ਪਾਊਡਰ ਨਾਲ ਲਿਪ ਕੇ ਬਿਠਾ ਦਈਏ।
ਪਰ ਚਾਚਾ ਜਿਨ੍ਹਾਂ ਨੇ ਬੁੜੀ ਸਹੇੜ ਲਈ।
ਕੀ ਕਿਹਾ?
ਮੇਰਾ ਮਤਲਬ ਆ ਜਿਨ੍ਹਾਂ ਨੇ ਧੋਖੇ 'ਚ ਆ ਕੇ ਕੈਸਟ ਖਰੀਦ ਲਈ ਉਹ ਕੀ ਕਰਨ?
ਕੀ ਕਰਨ? ਮੈਂ ਦੱਸਦਾ, ਜਾ ਕੇ ਮੂੰਹ ਤੇ ਮਾਰਨ ਕੰਪਨੀ ਵਾਲਿਆਂ ਦੇ। ਸਾਂਭੋ ਬੁੜੀ, ਲਿਆਓ ਕੁੜੀ।
ਕੀ ਮਤਲਬ?
ਚੱਕ 88 ਫੜਾ 96।
ਚਾਚਾ ਜੀ ਐਵੇਂ ਤਲਖੀ ਚਾਉਣ ਦੀ ਕੋਈ ਲੋੜ ਨਹੀਂ, ਅੱਜ ਕੱਲ ਸਰੋਤੇ ਬੜੇ ਸਿਆਣੇ ਆ, ਉਹ ਨਹੀਂ ਭੁਲੇਖਾ ਖਾਂਦੇ।
ਭਤੀਜ ਪਿਛਲੇ ਸਾਲ ਮੇਰਾ ਬੜਾ ਭੁਲੇਖਾ ਦੂਰ ਹੋਇਆ।
ਕਿਉਂ, ਕੀ ਗੱਲ ਹੋ ਗਈ ਸੀ?
ਗੱਲ ਕੀ ਹੋਣੀ ਸੀ, ਛਣਕਾਟਾ 95 ਰਿਲੀਜ਼ ਹੋਈ ਨੂੰ ਅਜੇ 2 ਦਿਨ ਨਹੀਂ ਹੋਏ ਸੀ।
ਅੱਛਾ।
ਮੈਂ ਆਪਣੀ ਕਾਰ 'ਚ ਕਪੂਰਥਲੇ ਨੂੰ ਜਾ ਰਿਹਾ ਸੀ।
ਅੱਛਾ।
ਕੀ ਵੇਖਦਾ ਮੇਰੇ ਸਾਹਮਣੇ ਇੱਕ ਬੱਸ ਜਾਵੇ, ਉਹਦੇ ਪਿੱਛੇ ਮੋਟਾ ਕਰਕੇ ਲਿਖਿਆ ਹੋਇਆ ਛਣਕਾਟਾ 94। ਮੈਂ ਗਦਗਦ ਹੋ ਉੱਠਿਆ, ਮੈਂ ਕਿਹਾ ਵੀ ਡਰਾਈਵਰ ਮੇਰਾ ਤਕੜਾ ਹੀ ਫੈਨ ਲੱਗਦਾ। ਪਰ ਇਹਨੂੰ ਵਿਚਾਰੇ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਹੁਣ ਤਾਂ ਛਣਕਾਟਾ 95 ਵੀ ਰਿਲੀਜ਼ ਹੋ ਚੁੱਕੀ ਆ ਅਤੇ ਹਾਲੇ ਤੀਕ ਛਣਕਾਟਾ 94 ਲਿਖਾਈ ਫਿਰਦਾ। ਮੈਂ ਸੋਚਿਆ ਕਿ ਬੱਸ ਰੋਕ ਕੇ ਇਹਨੂੰ ਨਵੀਂ ਕੈਸਟ ਦਿੰਦੇ ਹਾਂ, ਬਹੁਤ ਖੁਸ਼ ਹੋਊ। ਮੈਂ ਭਤੀਜ ਕਾਰ ਅੱਗੇ ਕੱਢ ਕੇ ਬੱਸ ਦੇ ਮੂਹਰੇ ਜਾ ਕੇ ਠਾ ਬ੍ਰੇਕ ਮਾਰੀ।
ਅੱਛਾ।
ਮੈਨੂੰ ਕਹਿੰਦਾ ਕਿਉਂ ਮਰਨਾ? ਮੈਂ ਕਿਹਾ ਜੀ ਨਹੀਂ, ਘਰੋਂ ਲੜ ਕੇ ਆਇਆ। ਮੈਂ ਕਿਹਾ ਜੀ ਨਹੀਂ, ਸਾਬਣਦਾਨੀ 'ਚ ਪਾਣੀ ਪੈ ਗਿਆ। ਮੈਂ ਕਿਹਾ ਜੀ ਨਹੀਂ, ਕੋਈ ਸਵਾਰੀ ਕਢਾਉਣੀ ਆ। ਮੈਂ ਕਿਹਾ ਜੀ ਨਹੀਂ। ਕਹਿੰਦਾ ਫਿਰ ਫੁੱਫੜਾ ਮੇਰੇ ਮੂਹਰੇ ਕਿਉਂ ਆਇਆ? ਮੈਂ ਕਿਹਾ ਲੈ ਬਈ ਜਿਹੜਾ ਰਿਸ਼ਤੇਦਾਰੀ ਕੱਢਣ ਲੱਗ ਪਿਆ, ਸ਼ਾਇਦ ਫੁੱਫੜ ਤੋਂ ਚਾਚੇ ਦੇ ਵੀ ਆ ਜਾਵੇ। ਮੈਂ ਕਿਹਾ ਜੀ ਗੱਲ ਇਹ ਆ, ਮੈਨੂੰ ਤੁਸੀਂ ਪਛਾਣਿਆ ਨਹੀਂ। ਕਹਿੰਦਾ ਪਛਾਣਨ ਨੂੰ ਤੂੰ ਚੈੱਕ ਕਰਾਂ। ਉਹ ਮੈਂ ਕਿਹਾ ਜੀ ਮੈਂ ਭੱਲਾ? ਕਹਿੰਦਾ ਮੈਂ ਕਿਹੜਾ ਦਹੀਂ ਚੱਕੀ ਫਿਰਦਾ, ਕਿਹੜਾ ਵਿੱਚ ਡਿੱਗਣ ਨੂੰ ਫਿਰਦਾ। ਉਹ ਮੈਂ ਕਿਹਾ ਜੀ ਮੈਂ ਜਸਵਿੰਦਰ ਭੱਲਾ, ਜਾਣੀ ਉਰਫ ਚਾਚਾ ਚਤਰ ਸਿੰਘ ਛਣਕਾਟੇ ਵਾਲਾ। ਕਹਿੰਦਾ ਕਿਹੜੇ ਛਣਕਾਟੇ ਵਾਲਾ? ਮੈਂ ਦਵਾ ਦਵ ਜੇਬ 'ਚੋਂ ਕੈਸਟ ਕੱਢ ਕੇ ਫੜਾਈ। ਮੈਂ ਕਿਹਾ ਹੱਦ ਹੋ ਗਈ ਜਨਾਬ, ਐਡੇ ਮੇਰੇ ਜ਼ਬਰਦਸਤ ਤੁਸੀਂ ਫੈਨ ਹੋ ਅਤੇ ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਮਾਰਕੀਟ 'ਚ 95 ਵੀ ਆ ਗਈ ਆ ਅਤੇ ਤੁਸੀਂ ਹਜੇ ਤੱਕ ਪਿੱਛੇ ਛਣਕਾਟਾ 94 ਲਿਖਾਈ ਫਿਰਦੇ ਹੋ। ਉਹਨੇ ਕੈਸਟ ਫੜ ਕੇ ਭਤੀਜ ਵਗਾ ਕੇ ਠਾ ਮਾਰੀ ਬਾਹਰ। ਕਹਿੰਦਾ ਤੈਨੂੰ ਕਿਹਨੇ ਕਿਹਾ ਹੋਵੇ ਮੈਂ ਤੇਰੇ ਪਿੱਛੇ ਛਣਕਾਟਾ 94 ਲਿਖਾਇਆ? ਮੈਂ ਕਿਹਾ ਹੋਰ ਕਿਹਦੇ ਪਿੱਛੇ ਲਿਖਾਇਆ? ਕਹਿੰਦਾ ਮੇਰੀ ਤਾਂ ਗੱਡੀ ਦਾ ਮਾਡਲ ਆ 94, ਮੈਂ ਤਾਂ ਇਸ ਕਰਕੇ ਲਿਖਾਇਆ ਛਣਕਾਟਾ 94। ਤੇ ਮੈਂ ਕਿਹਾ ਫਿਰ ਪਿੱਛੇ ਛਣਕਾਟਾ ਕਿਉਂ ਲਿਖਿਆ? ਕਹਿੰਦਾ ਪਹਿਲੇ ਸਾਲ ਹੀ ਸਾਲੀ ਖੜਕ ਗਈ। ਇਹਨੇ ਨੂੰ ਭਤੀਜ ਉੱਥੇ ਤੁਰਦੀਆਂ ਫਿਰਦੀਆਂ 2-4 ਬੁੜੀਆਂ ਸਵਾਰੀਆਂ ਆ ਕੇ ਬੱਸ 'ਚ ਚੜ੍ਹੀਆਂ। ਅੱਖਾਂ ਜੀਆਂ ਕੱਢ ਕੇ ਡਰਾਈਵਰ ਉਹਨਾਂ ਨੂੰ ਕਹਿੰਦਾ ਕੀ ਬੁੜਬੁੜ ਕਰੀ ਜਾਂਦੀ ਹੋ, ਸੀਟਾਂ ਸਾਫ਼ ਨਹੀਂ, ਸੀਟਾਂ ਸਾਫ਼ ਨਹੀਂ, ਹਜੇ ਪਹਿਲਾ ਗੇੜਾ ਦੂਜੇ ਗੇੜੇ ਸਾਫ਼ ਹੋ ਜਾਣਗੀਆਂ।
ਚਾਚਾ ਫਿਰ ਤਾਂ ਡਰਾਈਵਰ ਨੇ ਖਾਸਾ ਠਿੱਠ ਕੀਤਾ।
ਓਏ ਭਤੀਜ ਕਦੇ ਕਦੇ ਇੰਨਾ ਕੁ ਠਿੱਠ ਹੋ ਵੀ ਜਾਣਾ ਚਾਹੀਦਾ।
ਕਿਉਂ?
ਉਹ ਬੰਦਾ ਧਰਤੀ 'ਤੇ ਰਹਿੰਦਾ। ਇੱਦਾਂ ਹੀ ਭਤੀਜ ਇੱਕ ਸਿਪਾਹੀ ਨੇ ਲੁਧਿਆਣੇ ਤੋਂ ਜਲੰਧਰ ਜਾਣ ਵਾਲੀ ਬੱਸ ਫੜੀ। ਜਦੋਂ ਬੱਸ ਫਲੌਰ ਪਹੁੰਚੀ ਤਾਂ ਉੱਥੋਂ ਇੱਕ ਥਾਣੇਦਾਰ ਚੜ੍ਹਿਆ। ਬੱਸ 'ਚ ਭੀੜ ਵੀ ਚੰਗੀ ਸੀ। ਸਿਪਾਹੀ ਆਪਣੀ ਸੀਟ ਤੋਂ ਉੱਠ ਕੇ ਕਹਿੰਦਾ ਜਨਾਬ ਬੈਠੋ। ਥਾਣੇਦਾਰ ਕਹਿੰਦਾ ਕੋਈ ਗੱਲ ਨਹੀਂ ਕਾਕਾ, ਬਹਿ ਜਾ ਬਹਿ ਜਾ ਬਹਿ ਜਾ। 10 ਮਿੰਟਾਂ ਬਾਅਦ ਬੱਸ ਗਰਾਇਆਂ ਪਹੁੰਚ ਗਈ। ਸਿਪਾਹੀ ਤੋਂ ਫੇਰ ਨਾ ਰਹਿ ਗਿਆ, ਉੱਠ ਕੇ ਕਹਿੰਦਾ ਜਨਾਬ ਤੁਸੀਂ ਬੈਠੋ, ਖੜ੍ਹੇ ਚੰਗੇ ਨਹੀਂ ਲੱਗਦੇ। ਥਾਣੇਦਾਰ ਕਹਿੰਦਾ ਕਾਕਾ ਫਾਰਮੈਲਿਟੀ ਵਾਲੀ ਕੋਈ ਗੱਲ ਨਹੀਂ, ਤੂੰ ਆਪਣੀ ਸੀਟ 'ਤੇ ਬੈਠ। ਬੱਸ ਭਾਈ ਫਗਵਾੜੇ ਪਹੁੰਚ ਗਈ। ਸਿਪਾਹੀ ਫੇਰ ਉੱਠਿਆ, ਥਾਣੇਦਾਰ ਕਹਿੰਦਾ ਕਾਕਾ ਤੈਨੂੰ ਇੱਕ ਵਾਰੀ ਕਹਿਤਾ ਬਹਿ ਜਾ, ਐਵੇਂ ਚਮਚੀ ਮਾਰਨ ਦੀ ਲੋੜ ਨਹੀਂ। ਸਿਪਾਹੀ ਨੂੰ ਚੜ੍ਹਿਆ ਗੁੱਸਾ, ਉਹਨੇ ਥਾਣੇਦਾਰ ਨੂੰ ਗਲ ਤੋਂ ਫੜ ਲਿਆ।
ਕਿਉਂ?
ਕਹਿੰਦਾ ਤੂੰ ਜਲੰਧਰੋਂ ਮੇਰੇ ਫੇਰੇ ਕਰਾ ਕੇ ਮੋੜਨਾ, ਮੈਂ ਫਲੌਰ ਉਤਰਨਾ ਸੀ, ਧੱਕੇ ਨਾਲ ਮੈਨੂੰ ਇੱਥੇ ਤੱਕ ਲੈ ਆਇਆ।
ਇਹਨੂੰ ਕਹਿੰਦੇ ਆ ਭੁਲੇਖਾ ਪੈਣਾ।
ਚਾਚਾ ਜੀ ਵਾਕਈ ਕਈ ਵਾਰੀ ਬੰਦਾ ਆਪਣੇ ਆਪ ਹੀ ਗਲਤ ਲੱਖਣ ਲਾ ਲੈਂਦਾ।
ਨਾ ਲੱਖਣ ਦੀ ਸੁਣ ਲਾ ਭਤੀ, ਪਿੱਛੇ ਜੇ ਇੰਗਲੈਂਡ ਤੋਂ ਮੇਰਾ ਯਾਰ ਗੁਰਦੀਪ ਇੱਥੇ ਆਇਆ ਹੋਇਆ ਸੀ।
ਆ ਪ੍ਰਤਾਪਰੇ ਵਾਲਾ?
ਆਹੋ। ਮੈਂ ਸੋਚਿਆ ਵੀ ਸਾਡੀ ਗਿਆਂ ਦੀ ਉੱਥੇ ਚੰਗੀ ਸੇਵਾ ਕਰਦਾ ਹੁੰਦਾ, ਚੱਲ ਆਪਾਂ ਵੀ ਉਹਨੂੰ ਘਰੇ ਬੁਲਾ ਲੈਂਦੇ ਹਾਂ। ਇੱਕ ਸ਼ਾਮ ਨੂੰ ਮੇਰੇ ਘਰੇ ਆ ਕੇ ਉਹਨੇ ਦਰਵਾਜ਼ਾ ਖੜਕਾਤਾ। ਭਤੀ ਜਿਉਂ ਹੀ ਮੈਂ ਦਰਵਾਜ਼ਾ ਖੋਲਿਆ, ਮੇਰੇ ਹੱਥ ਵਿੱਚ ਚਮਚਾ ਵੇਖ ਕੇ ਕਹਿੰਦਾ ਕੋਈ ਗੱਲ ਨਹੀਂ ਮੈਂ ਠਹਿਰ ਕੇ ਆ ਜਾਂਦਾ। ਮੈਂ ਬੜਾ ਹੈਰਾਨ ਹੋਇਆ ਵੀ ਉਹ ਮੁੜ ਕਿਉਂ ਗਿਆ। ਫਿਰ ਸੋਚਿਆ ਵੀ ਸ਼ਾਇਦ ਘਰੇ ਗਿਫਟ ਭੁੱਲਿਆ ਹੋਣਾ, ਉਹ ਚੱਕਣ ਗਿਆ। 1/2 ਘੰਟੇ ਬਾਅਦ ਆ ਕੇ ਫਿਰ ਦਰਵਾਜ਼ਾ ਖੜਕਾਇਆ, ਮੈਂ ਦਰਵਾਜ਼ਾ ਖੋਲ੍ਹਿਆ, ਮੇਰੇ ਹੱਥ 'ਚ ਫਿਰ ਚਮਚਾ ਦੇਖ ਕੇ ਕਹਿੰਦਾ ਸੌਰੀ ਤੁਸੀਂ ਛੱਕ ਲਓ ਮੈਂ ਫਿਰ ਆ ਜਾਂਦਾ। ਮੈਂ ਕਿਹਾ ਬੜਾ ਅਜੀਬ ਬੰਦਾ, ਫਿਰ ਮੁੜ ਗਿਆ। 1/2 ਘੰਟੇ ਬਾਅਦ ਫਿਰ ਆ ਕੇ ਦਰਵਾਜ਼ਾ ਖੜਕਾਇਆ, ਜਿਉਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਮੇਰੇ ਹੱਥ 'ਚ ਫਿਰ ਚਮਚਾ ਦੇਖ ਕੇ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਖਾਣਾ ਖਾ। ਤੈਨੂੰ ਕਿਹਨੇ ਕਿਹਾ ਮੈਂ ਖਾਣਾ ਖਾਂਦਾ? ਕਹਿੰਦਾ ਮੈਂ ਜਿੰਨੀ ਵਾਰੀ ਇੱਥੇ ਆਇਆ ਤੁਹਾਡੇ ਹੱਥ 'ਚ ਚਮਚਾ ਹੁੰਦਾ ਅਤੇ ਮੈਂ ਤਾਂ ਇਹੀ ਲੱਖਣ ਲਾਇਆ ਵੀ ਸ਼ਾਇਦ ਤੁਸੀਂ ਖਾਣਾ ਖਾਂਦੇ ਹੋਵੋਗੇ। ਮੈਂ ਕਿਹਾ ਸਾਦ ਕੇ ਜਾਈਏ ਤੇਰੇ ਲੱਖਣ ਦੇ। ਓਏ ਤੂੰ ਮੇਰੇ ਘਰੇ ਜੇ 20 ਵਾਰੀ ਆਏਗਾ ਮੇਰੇ ਹੱਥ 'ਚ ਤਾਂ 20 ਵਾਰੀ ਚਮਚਾ ਹੋਊ। ਕਹਿੰਦਾ ਉਹ ਕਿਉਂ? ਮੈਂ ਕਿਹਾ ਸਾਡੇ ਤਾਂ ਦਰਵਾਜ਼ੇ ਦੀ ਕੁੰਡੀ 'ਚ ਵਸਾਇਆ ਹੁੰਦਾ।
ਚੱਲ ਗਿਆ ਤੀਰ ਨਹੀਂ ਤੇ ਤੁੱਕਾ।
ਚਾਚਾ ਅੰਦਾਜ਼ਾ ਤਾਂ ਗੁਰਦੀਪ ਨੇ ਠੀਕ ਲਾਇਆ ਸੀ ਕਿਉਂਕਿ ਵੇਖਣ 'ਚ ਧੋਖਾ ਖਾ ਗਿਆ।
ਪਰ ਭਤੀਜ ਜਿਹੜਾ ਧੋਖਾ ਮੇਰੇ ਨਾਲ ਪਿੱਛੇ ਜੇ ਸਿਨੇਮੇ 'ਚ ਹੋਇਆ ਰੱਬ ਕਿਸੇ ਨਾਲ ਨਾ ਕਰੇ।
ਉਹ ਕਿਵੇਂ?
ਉਹ ਬੜੀ ਮੁੱਦਤ ਬਾਅਦ ਤੇਰੀ ਚਾਚੀ ਨਾਲ ਸਿਨੇਮੇ 'ਚ ਫਿਲਮ ਦੇਖਣ ਗਿਆ ਸੀ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ, ਪਰ ਦੇਖ ਕੇ ਪਤਾ ਕਿਹੜੀ ਨਿਕਲਿਆ?
ਕਿਹੜੀ?
ਅਕੇਲੇ ਹਮ ਅਕੇਲੇ ਤੁਮ।
ਚਾਚਾ ਇਹ ਕੀ ਸਸਪੈਂਸ ਵਾਲੀ ਗੱਲਾਂ ਕਰੀ ਜਾਂਦੇ ਹੋ?
ਮੈਂ ਕੋਈ ਝੂਠ ਬੋਲਦਾ?
ਮੈਂ ਸਮਝ ਗਿਆ
ਕਿ
ਵੀ ਇੱਕੋ ਸਿਨੇਮੇ 'ਚ ਦੋ ਫਿਲਮਾਂ ਲੱਗੀਆਂ ਹੋਣੀਆਂ, ਤੁਸੀਂ ਭੁਲੇਖੇ ਨਾਲ ਦੂਜੇ ਸ਼ੋਅ 'ਚ ਵੜ ਗਏ ਹੋਵੋਗੇ।
ਓਏ ਕਾਨੂੰ, ਫਿਲਮ ਤਾਂ ਇੱਕੇ ਲੱਗੀ ਸੀ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ।
ਫਿਰ ਅਕੇਲੇ ਹਮ ਅਕੇਲੇ ਤੁਮ ਕਿਵੇਂ ਵੇਖੀ?
ਉਹ ਇਸ ਕਰਕੇ ਕਿ ਹਾਲ ਦੇ ਅੰਦਰ ਅਸੀਂ ਇਕੱਲੇ ਇਕੱਲੇ ਇੱਕ ਦੂਜੇ ਤੋਂ ਬਹੁਤ ਦੂਰ ਬੈਠੇ ਸੀ। ਹੋ ਗਏ ਨਾ ਅਕੇਲੇ ਹਮ ਅਕੇਲੇ ਤੁਮ?
ਪਰ ਦੂਰ ਦੂਰ ਕਿਉਂ ਬੈਠੇ ਸੀ? ਚਾਚੀਆਂ ਲੜਾਈ ਹੋ ਗਈ ਸੀ ਅੰਦਰ ਜਾ ਕੇ।
ਓਏ ਕਾਨੂੰ ਲੜਾਈ ਹੋਈ?
ਫਿਰ ਦੂਰ ਕਿਉਂ ਬੈਠੇ ਸੀ?
ਓਏ ਭਤੀਜ ਸਿਰਵਿਆਂ 'ਚ ਸੀਟਾਂ ਦੇ ਹਾਲ ਵੇਖਿਆ? ਅੱਜ ਕੱਲ੍ਹ ਇੱਕ ਸੀਟ ਮਸਾਂ ਠੀਕ ਹੁੰਦੀ ਆ, ਨਾਲ ਦੀਆਂ 10 ਟੁੱਟੀਆਂ ਹੁੰਦੀਆਂ, ਫਿਰ ਇੱਕ ਠੀਕ ਹੁੰਦੀ ਆ, ਅਗਲੀਆਂ 4 ਫੇਰ ਟੁੱਟੀਆਂ ਹੁੰਦੀਆਂ। ਤੇ ਭਤੀਜ ਇਹਨੇ ਪਤਨੀ ਵਰਤਾ ਤਾਂ ਆਪਾਂ ਹੈ ਨਹੀਂ ਵੀ ਘਰ ਵਾਲੀ ਨੂੰ ਠੀਕ ਸੀਟ ਤੇ ਬਿਠਾ ਦਈਏ ਤੇ ਆਪ 3 ਘੰਟੇ ਸਪਰਿੰਗ ਤੇ ਬੈਠੇ ਰਹੀਏ।
ਚਾਚਾ ਜੀ ਤੁਸੀਂ ਬਿਲਕੁਲ ਸੋਲਾ ਨੇ ਸੱਚੀ ਗੱਲ ਕੀਤੀ ਆ, ਥੋੜੇ ਕਰਮਾਂ ਵਾਲੇ ਹੋਣੇ ਆ ਜਿਨ੍ਹਾਂ ਨੇ ਇਕੱਠੇ ਬਹਿ ਕੇ ਫਿਲਮ ਦੇਖੀ ਹੋਊ, ਪਰ ਚਾਚਾ ਜੀ ਤੁਹਾਡੇ ਨਾਲ ਬਹੁਤ ਮਾੜੀ ਹੋਈ।
ਉਹ ਮੇਰੇ ਨਾਲ ਤਾਂ ਜਿਹੜੀ ਮਾੜੀ ਹੋਣੀ ਸੀ ਹੋ ਗਈ, ਇੱਕ ਵਿਚਾਰਾ ਨਵਾਂ ਵਿਆਹ ਜੋੜਾ ਫਸ ਗਿਆ।
ਅੱਛਾ?
ਮੈਂ ਕਿਹਾ ਕਾਕਾ ਜੀ ਨੂੰ ਮਿਲੀ ਬੈਲਕੋਨੀ ਦੇ ਸੱਜੇ ਪਾਸੇ ਸੀਟ ਤੇ ਨਵੀਂ ਵਿਆਹੀ ਨੂੰ ਮਿਲੀ ਖੱਬੇ ਪਾਸੇ। ਵਿਚਾਰੇ ਵਿਆਹ ਬਾਅਦ ਪਹਿਲੀ ਵਾਰੀ ਇਕੱਠੇ ਫਿਲਮ ਵੇਖਣ ਆਏ ਤੇ ਇਕਾਂਤ ਉੱਥੇ ਬਣਾ ਨਸੀਬ ਹੋਇਆ।
ਫਿਰ
ਫਿਰ ਕੀ, ਇੱਕ ਦੂਜੇ ਵੱਲ ਬਟੇਰ ਵਾਂਗੂ ਝਾਕੀ ਜਾਂ। ਕੁਦਰਤੀ ਬੀਬਾ ਜੀ ਦੇ ਨਾਲ ਬੈਠੇ ਸੀ ਇੱਕ ਸਰਦਾਰ 'ਚ। ਤੈਨੂੰ ਪਤਾ ਕਿ ਪੰਜਾਬੀਆਂ ਨੂੰ ਐਡਜਸਟਮੈਂਟ ਕਰਨ ਦੀ ਬੜੀ ਆਦਤ ਹੁੰਦੀ ਆ। ਬੀਬਾ ਨੇ ਸੋਚਿਆ ਕਿ ਮੈਂ ਸਰਦਾਰ ਜੀ ਨੂੰ ਪੁੱਛਦੀ ਹਾਂ ਵੀ ਜੇ ਤੁਸੀਂ ਇਕੱਲੇ ਹੋ ਪਲੀਜ਼ ਮੇਰੇ ਹਸਬੈਂਡ ਨਾਲ ਸੀਟ ਚੇਂਜ ਕਰ ਲਓ। ਇਹਨੇ ਨੂੰ ਉਧਰੋਂ ਫਿਲਮ ਸ਼ੁਰੂ ਹੋ ਗਈ।
ਕਿਤਨੇ ਆਦਮੀ ਥੇ
ਤੇ ਇਧਰੋਂ ਇਧਰੋਂ ਬੀਬਾ ਜੀ ਸਰਦਾਰ ਜੀ ਦੇ ਦੁਆਲੇ।
ਐਕਸਕਿਊਜ਼ ਮੀ, ਤੁਸੀਂ ਇਕੱਲੇ ਹੋ?
ਸਰਦਾਰ ਜੀ ਚੁੱਪ, ਚਾਰੇ ਪਾਸੇ ਹਨੇਰਾ। 5 ਮਿੰਟਾਂ ਬਾਅਦ ਲੜਕੀ ਨੇ ਹੌਸਲਾ ਜਿਹਾ ਕਰਕੇ ਫੇਰ ਪੁੱਛਿਆ,
ਸਰਦਾਰ ਜੀ ਤੁਸੀਂ ਇਕੱਲੇ ਹੋ?
ਸਰਦਾਰ ਜੀ ਫੇਰ ਚੁੱਪ, ਜਿਵੇਂ ਸੁਸਰੀ ਸੁੰਘੀ ਹੁੰਦੀ ਆ। ਮੈਂ ਕਿਹਾ 10 ਮਿੰਟਾਂ ਬਾਅਦ ਕੁੜੀ ਨੇ ਸੋਚਿਆ ਵੀ ਸ਼ਾਇਦ ਸਰਦਾਰ ਜੀ ਨੂੰ ਫਿਲਮ ਦੇ ਰੌਲੇ ਰੱਪੇ 'ਚ ਚੰਗੀ ਤਰ੍ਹਾਂ ਸੁਣਿਆ ਨਹੀਂ ਹੋਣਾ। ਉਹਨੇ ਹੌਲੀ ਦੇ ਕੇ ਸਰਦਾਰ ਜੀ ਦੀ ਬਾਂਹ ਫੜ ਕੇ ਫੇਰ ਪੁੱਛਿਆ,
ਸਰਦਾਰ ਜੀ ਮੈਂ ਪੁੱਛਿਆ ਸੀ ਤੁਸੀਂ ਇਕੱਲੇ ਹੋ?
ਫਿਰ ਸਰਦਾਰ ਜੀ ਕੀ ਕਹਿੰਦੇ?
ਸਰਦਾਰ ਜੀ ਨੇ ਮੂੰਹ ਤੇ ਉਂਗਲ ਰੱਖ ਕੇ ਕਿਹਾ, ਅੱਜ ਮੇਰੇ ਨਾਲ ਘਰੋਂ ਵਾਈਫਾਈ ਹੋਏ ਨੇ, ਤੁਸੀਂ ਕੱਲ ਦਾ ਪ੍ਰੋਗਰਾਮ ਬਣਾ ਲਓ।
ਮਿਸਅੰਡਰਸਟੈਂਡਿੰਗ।
ਚਾਚਾ ਸਿਰੇ ਹੀ ਲਾਈ ਜਾਣਾ।
ਓਏ ਇਹ ਤਾਂ ਹਾਲੇ ਉਰੇ ਰਹਿ ਗਈ, ਸਿਰੇ ਤਾਂ ਹੁਣ ਲਾਉਣ ਲੱਗਿਆ। ਆਂਦੇ ਆ ਇੱਕ ਵਾਰੀ ਇੱਕ ਤੇਰੇ ਵਰਗਾ ਬੰਦਾ ਬਿਊਟੀ ਪਾਰਲਰ ਦੇ ਸ਼ੇਵ ਕਰਾਉਣ ਚਲਿਆ ਗਿਆ ਤੇ ਜਾ ਕੇ ਪੁੱਛਦਾ ਕਿੰਨਾ ਕੁ ਟਾਈਮ ਲੱਗੂ। ਮਾਲਕ ਕਹਿੰਦਾ ਬਸ 4-5 ਬੰਦੇ ਬੈਠੇ ਆ, ਪਹਿਲਾਂ ਇਹਨਾਂ ਦੀ ਹਜਾਮਤ ਕਰ ਲਈਏ, ਉਦੋਂ ਬਾਅਦ ਤੁਹਾਨੂੰ ਮੋਨ ਦਿੰਦੇ ਆ। ਕਹਿੰਦਾ ਤੁਸੀਂ ਨਿਬੇੜ ਲਓ, ਮੈਂ ਫੇਰ ਆ ਜਾਂਦਾ। ਦੂਜੇ ਦਿਨ ਫੇਰ ਆ ਗਿਆ, ਆ ਸ਼ੇਵ ਕਰਾਉਣੀ ਆ, ਕਿੰਨਾ ਕੁ ਟਾਈਮ ਲੱਗੂ? ਉਹ ਕਹਿੰਦਾ ਮੂਹਰੇ 3 ਬੰਦੇ ਬੈਠੇ ਆ, ਬਸ ਘੰਟਾ ਕੁ ਲੱਗੂ। ਕਹਿੰਦਾ ਚੱਲ ਨਿਬੇੜ ਲਓ, ਮੈਂ ਫੇਰ ਆ ਜਾਂਦਾ। ਤੀਜੇ ਦਿਨ ਭਤੀਜ ਫੇਰ ਆ ਗਿਆ, ਆ ਸ਼ੇਵ ਕਰਾਉਣੀ ਆ ਜੀ, ਕਿੰਨਾ ਕੁ ਟਾਈਮ ਲੱਗੂ? ਉਹ ਕਹਿੰਦਾ ਬਸ 1 ਬੰਦਾ ਰਹਿੰਦਾ, 20 ਮਿੰਟ ਲੱਗਣੇ ਆ, ਇਹ ਤੋਂ ਬਾਅਦ ਤੁਹਾਡੀ ਵਾਰੀ ਆ। ਕਹਿੰਦਾ ਤੁਸੀਂ ਨਿਬੇੜ ਲਓ, ਮੈਂ ਫੇਰ ਆ ਜਾਂਦਾ। ਬਿਊਟੀ ਪਾਰਲਰ ਵਾਲਾ ਬੜਾ ਹੈਰਾਨ ਪਰੇਸ਼ਾਨ, ਉਹ ਆਪਣੇ ਨੌਕਰ ਨੂੰ ਕਹਿੰਦਾ ਗੱਲ ਸੁਣੋ, 3 ਦਿਨ ਹੋ ਗਏ ਇਹਨੂੰ ਆਉਂਦੇ ਨੂੰ, ਪੁੱਛ ਕੇ ਚਲੇ ਜਾਂਦਾ ਕਿੰਨਾ ਕੁ ਟਾਈਮ ਲੱਗੂ, ਵੇਖ ਕੇ ਸਾਲਾ ਕਿੱਧਰੋਂ ਆਉਂਦਾ। ਨੌਕਰ 5 ਮਿੰਟਾਂ ਬਾਅਦ ਆ ਕੇ ਰਿਪੋਰਟ ਦਿੰਦਾ
ਕਿ
ਸ਼ਾਹ ਜੀ ਇਹ ਆਉਂਦਾ ਪਤਾ ਨਹੀਂ ਕਿੱਧਰੋਂ ਆ, ਪਰ ਟਾਈਮ ਪੁੱਛ ਕੇ ਸਿੱਧਾ ਜਾਂਦਾ ਛੋਟੇ ਘਰ ਨੂੰ।
ਚਾਚਾ ਮੈਂ ਚਾਹੁੰਦਾ ਹੁਣ ਥੋੜਾ ਮਾਹੌਲ ਚੇਂਜ ਕਰ ਲਈਏ।
ਕਿਉਂ?
ਹੁਣ ਇਹਦੇ 'ਚ ਬਿਹਤਰੀ ਆ।
ਦੱਸ ਫਿਰ ਕੀ ਚਾਹੁੰਦਾ?
ਚਾਹੁੰਦਾ ਤਾਂ ਮੈਂ ਇਹ ਆ ਵੀ ਹੁਣ ਕਿਸੇ ਬੀਬੀ ਦਾ ਗੀਤ ਸੁਣਿਆ ਜਾਵੇ।
ਤੇਰੇ ਵਰਗੇ ਲਾਹੌਰ ਦੇ ਸ਼ਕੀਨਾਂ ਤੋਂ ਘਰੇ ਲਵੇਰਾ ਤਾਂ ਰੱਖ ਨਹੀਂ ਹੁੰਦਾ ਤੇ ਵਿਆਹ ਨੂੰ ਰੀਸੋ ਰੀਸੀ ਅੱਡੀਆਂ ਚੱਕ ਕੇ ਗਾਉਣ ਵਾਲੀ ਲਵਾਉਣ ਦਾ ਫਾਹਾ ਜ਼ਰੂਰ ਲੈਣਾ ਹੁੰਦਾ।
ਪਰ ਚਾਚਾ ਵਿਆਹ ਕਿਹੜਾ ਰੋਜ਼ ਰੋਜ਼ ਹੋਣੇ ਹੁੰਦੇ ਆ?
ਪਰ ਗਾਉਣ ਵਾਲੀ ਵੀ ਲਵਾਉਣੀ ਕਿਹੜਾ ਸੌਖੀ ਆ?
ਕਿਉਂ?
ਓਏ ਕਹਿੰਦੇ ਆ ਚੰਗੀ ਮੱਝ ਦਾ ਤੇ ਚੰਗੀ ਗਾਉਣ ਵਾਲੀ ਦਾ ਅੱਜ ਕੱਲ੍ਹ ਇੱਕੋ ਹੀ ਰੇਟ ਆ।
ਉਹ ਕਿਵੇਂ?
ਕਿਉਂਕਿ 15-20 ਹਜ਼ਾਰ ਤੋਂ ਘੱਟ ਚੰਗੀ ਮੱਝ ਨਹੀਂ ਆਉਂਦੀ ਤੇ ਨਾ ਹੀ 20 ਹਜ਼ਾਰ ਤੋਂ ਘੱਟ ਚੰਗੀ ਗਾਉਣ ਵਾਲੀ ਆਉਂਦੀ ਆ।
ਚਾਚਾ ਨੂੰ ਪਛਾਣ ਕੀ ਆ?
ਚੰਗੀ ਮੱਝ ਉਹ ਗਿਣੀ ਜਾਂਦੀ ਆ ਜਿਹੜੀ ਹਰ ਵਰਿਆਈ ਹੋਣ ਦੇ ਨਾਲ ਨਾਲ 10-12 ਕਿਲੋ ਦੁੱਧ ਦੇਵੇ।
ਤੇ ਚੰਗੀ ਗਾਉਣ ਵਾਲੀ?
ਚੰਗੀ ਗਾਉਣ ਵਾਲੀ ਉਹ ਜਿਹੜੀ ਨਖਰੇ ਦੇ ਨਾਲ 10-12 ਚੋਂਦੇ ਚੋਂਦੇ ਗੀਤ ਛੱਡੇ।
ਚਾਚਾ ਜੀ ਆਪਣੇ ਕੋਲ 20 ਹਜ਼ਾਰ ਤਾਂ ਹੈ ਨੀ, ਆਪਣੇ ਕੋਲ ਕੈਸਟ ਜੋਗਾ ਸਿਰਫ 20 ਦਾ ਨੋਟ ਆ, ਇਹ ਚੱਲੂ?
ਇਹ ਦੇਖਦਾ ਸਿਰਫ ਚਤਰ ਸਿਉਂ ਹੀ ਚੱਲੂ।